ਸਤਨਾਮ ਸ੍ਰੀ ਵਾਹਿਗੁਰੂ ਜੀਓ। ਤਿਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਮੁਸਲਮਾਨੀਆ ਪੜੈ ਕਤੇਬਾ, ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿਦਵਾਣੀਆਂ, ਇਹ ਪੀ ਲਿਖੈ ਲਾਏ ਵੇ ਲਾਲੋ। ਖੂਨ ਕੇ ਸੋਹਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿਦਵਾਣੀਆਂ, ਇਹ ਪੀ ਲਿਖੈ ਲਾਏ ਵੇ ਲਾਲੋ। ਖੂਨ ਕੇ ਸੋਹਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਗਤਾਂ ਵਡਭਾਗੀ ਹੋ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਚੱਲ ਰਹੀ ਲੜੀਵਾਰ ਕਥਾ ਤਲੰਗ ਰਾਗ ਦੇ ਅੰਦਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਹ ਪਵਿੱਤਰ ਸ਼ਬਦ ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਹ ਸ਼ਬਦ ਇੱਕ ਖਾਸ ਇਤਿਹਾਸਕ ਘਟਨਾ ਦੇ ਨਾਲ ਸੰਬੰਧ ਰੱਖਦਾ ਹੈ। ਜਦੋਂ ਆਪਾਂ ਇਤਿਹਾਸ ਦੀ ਵਿਚਾਰ ਕਰਦੇ ਹਾਂ ਤਾਂ ਪਤਾ ਲੱਗਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਧਾਰਨ ਕਰਕੇ ਸੈਦਪੁਰ, ਜਿਸ ਨੂੰ ਈਮਨਾ ਬਾਦਸ਼ਹਿਰ ਆਖਿਆ ਜਾਂਦਾ ਹੈ, ਉਸ ਸ਼ਹਿਰ ਵਿੱਚ ਗਏ। ਉੱਥੇ ਭਾਈ ਲਾਲੋ ਨੂੰ ਨਿਹਾਲ ਕੀਤਾ ਅਤੇ ਨਾਲ ਦੀ ਨਾਲ ਮਲਕ ਭਾਗੋ ਦਾ ਵੀ ਹੰਕਾਰ ਦੂਰ ਕੀਤਾ, ਜਿਹੜਾ ਉਸ ਵੇਲੇ ਇੱਥੋਂ ਦਾ ਹਾਕਮ ਪਠਾਨ ਸੀ। ਉਹਦਾ ਨਾਮ ਅਤੇ ਖਾਂ ਇਤਿਹਾਸ ਵਿੱਚ ਲਿਖਿਆ ਹੈ। ਉਹ ਬੜਾ ਜ਼ਾਲਮ ਆਦਮੀ ਸੀ ਔਰ ਦੱਸਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਈਮਨਾਬਾਦ ਵਿੱਚ ਰਹਿ ਰਹੇ ਸਨ ਤਾਂ ਕੁਝ ਹੋਰ ਸਾਧੂ ਮਹਾਤਮਾ ਲੋਕ ਆ ਕੇ ਸਤਿਗੁਰੂ ਨੂੰ ਮਿਲਦੇ, ਕਈ ਤਰ੍ਹਾਂ ਦੀ ਵਿਚਾਰ ਚਰਚਾ ਹੁੰਦੀ। ਇੱਕ ਦਿਨ ਕੁਝ ਸਾਧੂ ਸਤਿਗੁਰੂ ਨੂੰ ਮਿਲਣ ਵਾਸਤੇ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆਂ, ਇਹ ਸਾਧੂ ਸਾਡੇ ਮਹਿਮਾਨ ਹਨ, ਇਹਨਾਂ ਨੂੰ ਭਾਈ ਲਾਲੋ ਦੇ ਘਰ ਲੈ ਜਾ ਅਤੇ ਇਹਨਾਂ ਨੂੰ ਲੰਗਰ ਪਾਣੀ ਛਕਾ ਕੇ ਫਿਰ ਲੈ ਆਵੀ। ਭਾਈ ਮਰਦਾਨਾ ਇਹਨਾਂ ਸਾਧੂਆਂ ਨੂੰ ਨਾਲ ਲੈ ਕੇ ਭਾਈ ਲਾਲੋ ਦੇ ਘਰ ਜਾ ਰਿਹਾ ਸੀ। ਰਸਤੇ ਵਿੱਚ ਔਰ ਇਹਨਾਂ ਪਠਾਣਾਂ ਦੇ ਘਰਾਂ ਦੇ ਵਿੱਚ ਕੋਈ ਵਿਆਹ ਦੀ ਪਾਰਟੀ ਸੀ। ਇਹਨਾਂ ਦੀਆਂ ਸ਼ਰਾਬਾਂ ਪੀਤੀਆਂ ਹੋਈਆਂ ਸਨ ਔਰ ਇਹਨਾਂ ਨੇ ਭਾਈ ਮਰਦਾਨੇ ਨੂੰ ਧੱਕੇ ਮਾਰੇ। ਇਹਨਾਂ ਸਾਧੂਆਂ ਦਾ ਵੀ ਨਿਰਾਦਰ ਕੀਤਾ ਔਰ ਇਹ ਸਾਧੂ ਵਿਚਾਰੇ ਘਬਰਾਏ ਹੋਏ ਬਿਨਾਂ ਹੀ ਅੰਨ ਪਾਣੀ ਛਕੇ ਤੋਂ ਵਾਪਸ ਸਤਿਗੁਰੂ ਦੇ ਕੋਲ ਆ ਗਏ ਅਤੇ ਆ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਇਸ ਸ਼ਹਿਰ ਵਿੱਚ ਤਾਂ ਬੜੇ ਜ਼ਾਲਮ ਲੋਕ ਵੱਸਦੇ ਨੇ। ਅਸੀਂ ਭਾਈ ਲਾਲੋ ਦੇ ਘਰ ਜਾ ਰਹੇ ਸਾਂ, ਰਸਤੇ ਵਿੱਚ ਇਹਨਾਂ ਹੰਕਾਰੀ ਪਠਾਣਾ ਨੇ ਸਾਨੂੰ ਮੰਦਾ ਚੰਗਾ ਬੋਲਿਆ ਅਤੇ ਨਾਲ ਧੱਕੇ ਮਾਰੇ, ਸਾਧੂ ਸੰਤਾਂ ਦਾ ਅਪਮਾਨ ਵੀ ਕੀਤਾ ਅਤੇ ਭਾਈ ਮਰਦਾਨੇ ਨੂੰ ਤਾਂ ਉਹਨਾਂ ਨੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਰਬਾਬੀ ਹੈ ਧੱਕਾ ਮਾਰ ਕੇ ਚੁਰਦੇ ਵਿੱਚ ਸੁੱਟ ਦਿੱਤਾ। ਇਹ ਤੇ ਮਸਾ ਮਸਾ ਬਚਿਆ ਹੈ। ਜਦੋਂ ਇਹ ਜ਼ੁਲਮ ਦੀ ਕਹਾਣੀ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣੀ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਨੂੰ ਆਪਣੇ ਪਾਸ ਬੁਲਾਇਆ ਤੇ ਉਹਨੂੰ ਕਹਿਣ ਲੱਗੇ, ਭਾਈ ਲਾਲੋ, ਹੁਣ ਇਹਨਾਂ ਪਠਾਣਾਂ ਦਾ ਪਾਪਾਂ ਦਾ ਬੇੜਾ ਭਰ ਚੁੱਕਿਆ ਹੈ, ਹੁਣ ਇਹਨਾਂ ਨੇ ਤੇ ਮਰਨਾ ਹੀ ਮਰਨਾ ਹੈ, ਇਹਨਾਂ ਦਾ ਬੇੜਾ ਤੇ ਡੁੱਬਣਾ ਹੀ ਡੁੱਬਣਾ ਹੈ, ਇਸ ਲਈ ਤੁਸੀਂ ਆਪਣਾ ਬਚਾਅ ਕਰ ਲਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਨੂੰ ਆਖਿਆ, ਤੂੰ ਆਪਣਾ ਡੰਡਾ ਡੇਰਾ ਚੱਕ ਕੇ ਕਿਸੇ ਹੋਰ ਥਾਂ ਤੇ ਚਲਿਆ ਜਾ, ਕਿਉਂਕਿ ਇਸ ਨਗਰ ਦੇ ਉੱਤੇ ਹੁਣ ਕੋਈ ਪਾਣਾ ਵਰਤਣ ਵਾਲਾ ਹੈ। ਦੱਸਦੇ ਨੇ ਕੋਈ ਬ੍ਰਾਹਮਣ ਸੀ, ਉਹਨੇ ਵੀ ਇਹ ਬਚਨ ਸੁਣੇ, ਉਹਨੇ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੀ ਹੁਕਮ ਹੈ? ਤਾਂ ਸਤਿਗੁਰੂ ਨੇ ਉਸ ਬ੍ਰਾਹਮਣ ਨੂੰ ਵੀ ਆਖਿਆ, ਤੂੰ ਵੀ ਆਪਣੇ ਪਰਿਵਾਰ ਨੂੰ ਲੈ ਕੇ ਕਿਸੇ ਹੋਰ ਦੂਸਰੀ ਥਾਂ ਚਲਿਆ ਜਾ। ਭਾਈ ਲਾਲੋ ਤੇ ਨਾਲ ਉਹ ਬ੍ਰਾਹਮਣ ਗੁਰੂ ਮਹਾਰਾਜ ਦੇ ਕੋਲ ਬੈਠੇ ਹਨ। ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੁਣ ਇੱਥੇ ਕਿਹੋ ਜਿਹਾ ਪਾਣਾ ਵਰਤੇਗਾ? ਤਾਂ ਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਆਮ ਤੌਰ ਤੇ ਜਿਹੜੇ ਸਿੱਖ ਵਿਦਵਾਨ ਹਨ ਉਹ ਇਹ ਕਹਿੰਦੇ ਨੇ ਇਹ ਸ਼ਬਦ ਪੇਸ਼ੀਨ ਗੋਈ ਹੈ, ਇਹ ਸ਼ਬਦ ਇੱਕ ਭਵਿੱਖ ਬਾਣੀ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤਾ ਹੈ। ਇਤਿਹਾਸਕ ਪੱਖ ਤੋਂ ਵੀ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਿਕਰਮੀ ਸੰਮਤ ਤਕਰੀਬਨ 1565 ਦੇ ਵਿੱਚ ਉੱਥੇ ਏਮਨਾਬਾਦ ਵਿੱਚ ਗਏ ਅਤੇ ਫਿਰ ਉਸ ਤੋਂ ਬਾਅਦ 78 ਦੇ ਵਿੱਚ ਬਾਬਰ ਦਾ ਹਮਲਾ ਹੋਇਆ। ਉਸ ਵੇਲੇ ਫਿਰ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹੋਏ ਸਨ ਅਤੇ ਇਹ ਸ਼ਬਦ ਗੁਰੂ ਮਹਾਰਾਜ ਨੇ ਉਸ ਵੇਲੇ ਉਚਾਰਨ ਕੀਤਾ ਅਤੇ ਜਿਸ ਦੇ ਵਿੱਚ ਇਹਨਾਂ ਪਠਾਣਾ ਦੀ ਹਾਲਤ ਤੇ ਨਾਲ ਇਹਨਾਂ ਮੁਗਲਾਂ ਨੇ ਜੋ ਉੱਥੇ ਜ਼ੁਲਮ ਢਾਇਆ ਹੈ ਉਹਦੀ ਮੂੰਹ ਬੋਲ ਦੀ ਤਸਵੀਰ ਹੈ। ਲੋ ਆਪ ਸੰਗਤਾਂ, ਇਸ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਭਾਈ ਲਾਲੋ, ਇਹ ਲਾਲੋ ਸ਼ਬਦ ਵਿੱਚ ਆਉਂਦਾ ਹੈ ਨਾ, ਭਾਈ ਲਾਲੋ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ, ਜਿਹੋ ਜੀ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਦਾ ਅਰਥ ਹੈ, ਆਵਾਜ਼ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਜਿਹੋ ਜੀ ਸਾਨੂੰ ਬਾਣੀ ਆਉਂਦੀ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਪੈਗਾਮ ਆਉਂਦਾ ਹੈ, ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਤੁਰਕੀ ਬਾਣੀ ਸਾਡੇ ਅਨੁਭਵ ਦੇ ਵਿੱਚ ਪ੍ਰਗਟ ਹੁੰਦੀ ਹੈ। ਤੈਸੜਾ ਕਰੀ ਗਿਆਨ ਵੇ ਲਾਲੋ, ਕਿ ਅਸੀਂ ਉਸੇ ਤਰ੍ਹਾਂ ਦਾ ਹੀ ਅੱਗੇ ਗਿਆਨ ਉਚਾਰਨ ਕਰਦੇ ਹਾਂ, ਭਾਵ ਜੋ ਵੀ ਬਾਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ, ਕਦੇ ਇਸ ਗੱਲ ਦਾ ਦਾਵਾ ਨਹੀਂ ਸਨ ਕਰਦੇ ਕਿ ਇਹ ਬਾਣੀ ਮੇਰੀ ਬਾਣੀ ਹੈ। ਨਹੀਂ, ਇਹ ਬਾਣੀ ਉਸ ਮਾਲਕ ਦੀ ਬਾਣੀ ਹੈ। ਹਉ ਆਪਾ ਹੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਬੋਲ ਹਨ। ਮੈਂ ਆਪਣੇ ਆਪ ਤੇ ਕੁਛ ਵੀ ਬੋਲਣਾ ਨਹੀਂ ਜਾਣਦਾ। ਮੈਨੂੰ ਤੇ ਜੋ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਮੈਂ ਉਹੀ ਬੋਲਦਾ ਹਾਂ। ਕਲਗੀਧਰ ਪਾਤਸ਼ਾਹ ਨੇ ਵੀ ਇਹੀ ਬਚਨ ਆਖੇ ਨੇ, ਕਹਿਆ ਪ੍ਰਭੂ ਸੋ ਪਾਖ ਹੋ ਕਿਸਹੂ ਨਾ ਕਾਨ ਰਾਖ ਹੋ। ਭਈ ਮੈਂ ਤੇ ਵਾਹਿਗੁਰੂ ਪਰਮੇਸ਼ਰ ਦਾ ਆਖਿਆ ਹੀ ਅੱਗੇ ਬੋਲ ਕੇ ਦੱਸਦਾ ਹਾਂ। ਇਹਦਾ ਮਤਲਬ ਇਹ ਹੈ, ਜਿੰਨੀ ਵੀ ਇਹ ਬਾਣੀ ਹੈ ਭਾਵੇਂ ਸਤਿਗੁਰੂ ਦੇ ਅਨੁਭਵ ਦੁਆਰਾ ਪ੍ਰਗਟ ਹੋਈ ਤੇ ਇਹਨੂੰ ਵਾਹਿਗੁਰੂ ਪਰਮੇਸ਼ਰ ਨੇ ਹੀ ਆਪ ਉਚਾਰਨ ਕੀਤਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ, ਜਿਹੋ ਜੀ ਸਾਨੂੰ ਉਸ ਮਾਲਕ ਦੀ ਬਾਣੀ ਆਈ ਹੈ, ਉਤਰੀ ਹੈ, ਤੇ ਅਸੀਂ ਉਸੇ ਤਰ੍ਹਾਂ ਦਾ ਗਿਆਨ ਅੱਗੇ ਕਥਨ ਕੀਤਾ ਹੈ।
ਪਾਪ ਕੀ ਜੰਜ ਲੈ ਕਾਬਲੋਂ ਉਤਾਇਆ, ਜੋਰੀ ਮੰਗੈ ਦਾਨ ਵੇ ਲਾਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅਨੁਭਵ ਦੇ ਵਿੱਚ ਸਾਰਾ ਦ੍ਰਿਸ਼ ਜੋ ਅੱਗੇ ਪਾਣਾ ਵਰਤਣਾ ਹੈ ਸਾਡੇ ਜਿਨ ਦੇ ਵਿੱਚ ਸਾਕਾਰ ਹੋਇਆ ਹੈ। ਪਾਪ ਕੀ ਜੰਜ ਲੈ ਕਾਬਲੋਂ ਉਤਾਇਆ, ਜਿਹੜਾ ਮੁਗਲ ਬਾਦਸ਼ਾਹ ਬਾਬਰ ਹੈ ਉਹ ਪਾਪ ਦੀ ਜੰਜ ਲੈ ਕੇ, ਪਾਪ ਜ਼ਾਲਮ ਸਿਪਾਹੀਆਂ ਦੀ ਫੌਜ ਲੈ ਕੇ ਕਾਬਲ ਤੋਂ ਦੌੜਿਆ ਹੈ, ਕਾਬਲ ਤੋਂ ਹਮਲਾਵਰ ਹੋਇਆ ਹੈ। ਜੋਰੀ ਮੰਗੈ ਦਾਨ ਵੇ ਲਾਲੋ। ਐ ਭਾਈ ਲਾਲੋ, ਉਹ ਹੁਣ ਜੋਰੀ ਦਾ ਅਰਥ ਹੈ ਜ਼ਬਰਦਸਤੀ, ਧੱਕੇ ਦੇ ਨਾਲ ਇਹਨਾਂ ਪਠਾਣਾਂ ਦੇ ਕੋਲੋਂ ਆ ਕੇ ਦਾਨ ਮੰਗੇਗਾ ਔਰ ਇਹਨਾਂ ਦੇ ਕੋਲੋਂ ਜਬਰਨ ਟੈਕਸ ਉਗਰਾਹੇਗਾ ਔਰ ਇਹਨਾਂ ਦੇ ਪਾਸੋਂ ਉਹ ਹੋਰ ਵੀ ਧੱਕੇ ਦੇ ਨਾਲ ਸਭ ਚੀਜ਼ਾਂ ਖੋਹੇਗਾ।
ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਲਾਲੋ, ਹੁਣ ਇੱਥੇ ਸ਼ਰਮ ਤੇ ਧਰਮ ਦੋਵੇਂ ਹੀ ਛੱਪ ਖਲੋਏ ਛੱਪ ਖਲੋਤੇ ਨੇ। ਭਾਵ ਇਹਨਾਂ ਪਠਾਣਾ ਦੇ ਵਿੱਚ ਨਾ ਤੇ ਕੋਈ ਸ਼ਰਮ ਹਜਾ ਰਹੀ ਹੈ, ਨਾ ਹੀ ਕੋਈ ਧਰਮ ਕਰਮ ਰਿਹਾ ਹੈ। ਇਹ ਸ਼ਰਮ ਤੇ ਧਰਮ ਦੋਵੇਂ ਹੀ ਛੱਪ ਖਲੋਤੇ ਨੇ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਹੁਣ ਤੇ ਝੂਠ ਹੀ ਪ੍ਰਧਾਨ ਚੌਧਰੀ ਬਣਿਆ ਫਿਰਦੇ, ਜਿੱਧਰ ਵੀ ਜਾਓ ਝੂਠ ਦਾ ਹੀ ਬੋਲਬਾਲਾ ਹੈ।
ਕਾਜੀਆਂ ਬਾਹਮਣਾਂ ਕੀ ਗੱਲ ਥਕੀ, ਅਗਦ ਪੜੈ ਸ਼ੈਤਾਨ ਵੇ ਲਾਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਹੁਣ ਕਾਜੀਆਂ ਤੇ ਬਾਹਮਣਾਂ ਦੀ ਗੱਲ ਤੇ ਥੱਕੀਦਾਰ ਥੱਕ ਗਈ ਹੈ। ਭਾਵ ਕਾਜੀਆਂ ਤੇ ਬਾਹਮਣਾਂ ਦੀ ਗੱਲ ਖਤਮ ਹੋ ਗਈ ਹੈ। ਭਾਵ ਪਹਿਲੇ ਸਮੇਂ ਦੇ ਵਿੱਚ ਮੁਸਲਮਾਨਾਂ ਦਾ ਕਾਜੀ ਨਿਕਾਹ ਕਰਾਉਂਦੇ ਸਨ ਤੇ ਜਿਹੜੇ ਹਿੰਦੂ ਲੋਕ ਸਨ ਤੇ ਉਹਨਾਂ ਦਾ ਵਿਆਹ ਬ੍ਰਾਹਮਣ ਲੋਕ ਕਰਦੇ ਸਨ। ਪਰ ਸਤਿਗੁਰੂ ਕਹਿੰਦੇ ਨੇ, ਹੁਣ ਕਾਜੀਆਂ ਤੇ ਬਾਹਮਣਾਂ ਦੀ ਗੱਲ ਵੀ ਥੱਕ ਗਈ ਹੈ। ਅਗਦ ਪੜੈ ਸ਼ੈਤਾਨ ਵੀ ਲਾਲੋ, ਅਗਦ ਦਾ ਅਰਥ ਹੈ ਨਿਕਾਹ। ਹੁਣ ਤੇ ਸ਼ੈਤਾਨ ਹੀ ਅਗਦ ਦਾ ਅਰਥ ਨਿਕਾਹ ਪੜ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਬਰ ਦੇ ਸਿਪਾਹੀ ਹੋਣਗੇ ਔਰ ਉਹ ਇੱਥੇ ਆ ਕੇ ਇਮਨਾਬਾਦ ਦੇ ਉੱਤੇ ਹਮਲਾ ਕਰਨਗੇ ਤੇ ਨਾਲ ਹੀ ਜਿਹੜੀਆਂ ਇਹਨਾਂ ਪਠਾਣਾਂ ਦੀਆਂ ਜਾਂ ਹਿੰਦੂਆਂ ਦੀਆਂ ਇਸਤਰੀਆਂ ਨੇ ਉਹਨਾਂ ਦੀ ਬੇਪਤੀ ਵੀ ਕਰਨਗੇ। ਕਾਜੀਆਂ ਬਾਹਮਣਾਂ ਦੀ ਗੱਲ ਹੁਣ ਖਤਮ ਹੋ ਗਈ ਹੈ ਤੇ ਹੁਣ ਸ਼ੈਤਾਨ ਹੀ ਨਿਕਾਹ ਪੜੇਗਾ, ਭਾਵ ਜ਼ਬਰਦਸਤੀ ਜ਼ਬਰ ਜ਼ਨਾਹ ਹੋਵੇਗਾ।
ਮੁਸਲਮਾਨੀਆਂ ਪੜ੍ਹੈ ਕਿਤਾਬਾਂ, ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਮੁਸਲਮਾਨ ਇਸਤਰੀਆਂ ਨੇ ਹੁਣ ਤੇ ਇਹ ਕੁਰਾਨ ਸ਼ਰੀਫ ਨੂੰ ਪੜ੍ਹ ਰਹੀਆਂ ਨੇ, ਜਿਹੜੀਆਂ ਮੁਸਲਮਾਨਾਂ ਦੀਆਂ ਸ਼ਰ੍ਹਾਂ ਦੀਆਂ ਕਿਤਾਬਾਂ ਨੇ ਇਹਨਾਂ ਨੂੰ ਪੜ੍ਹ ਰਹੀਆਂ ਨੇ। ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਦੋਂ ਇਹਨਾਂ ਤੇ ਮੁਸੀਬਤ ਪਈ, ਬਾਬਰ ਦਾ ਹਮਲਾ ਹੋਇਆ ਤੇ ਉਸ ਵੇਲੇ ਭਾਈ ਲਾਲੋ ਇਹ ਵੀ ਯਾ ਖੁਦਾ ਕੀ ਕਹਿਰ ਵਾਪਰ ਰਿਹਾ ਹੈ ਇਸ ਤਰ੍ਹਾਂ ਆਖਣਗੀਆਂ। ਹੁਣ ਤੇ ਮੁਸਲਮਾਨ ਇਸਤਰੀਆਂ ਸ਼ਰ੍ਹਾਂ ਦੀਆਂ ਕਿਤਾਬਾਂ ਪੜ੍ਹਦੀਆਂ ਨੇ ਤੇ ਉਸ ਵੇਲੇ ਜਦੋਂ ਦੁੱਖ ਪਿਆ ਤੇ ਉਸ ਕਸ਼ਟ ਦੇ ਸਮੇਂ ਇਹ ਵੀ ਖੁਦਾ ਨੂੰ ਯਾਦ ਕਰਨਗੀਆਂ।
ਜਾਤ ਸਨਾਤੀ ਹੋਰ ਹਿਦਵਾਣੀਆਂ ਇਹ ਪੀ ਲਿਖੈ ਲਾਏ ਵੇ ਲਾਲੋ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਭਾਈ ਲਾਲੋ, ਹੋਰ ਵੀ ਜਿਹੜੀਆਂ ਉੱਚੀ ਨੀਵੀਂ ਜਾਤ ਦੀਆਂ ਹਿੰਦਵਾਣੀਆਂ ਹਿੰਦੂ ਇਸਤਰੀਆਂ ਨੇ ਇਹ ਵੀ ਸਾਰੀਆਂ ਉਸ ਜੰਗ ਦੇ ਲੇਖੇ ਵਿੱਚ ਲੱਗਣਗੀਆਂ। ਭਾਵ ਇਹਨਾਂ ਤੇ ਵੀ, ਕਿਉਂਕਿ ਜਿਹੜੇ ਮਲਕ ਭਾਗੋ ਵਰਗੇ ਹਿੰਦੂ ਹਾਕਮ ਸਨ ਉਹ ਵੀ ਇਹਨਾਂ ਪਠਾਨ ਹਾਕਮਾਂ ਦੇ ਨਾਲ ਹੀ ਰਲ ਕੇ ਲੋਕਾਂ ਤੇ ਜ਼ੁਲਮ ਢਾਉਂਦੇ ਸਨ। ਉਹ ਸੰਗਤਾਂ ਨੂੰ ਪਤਾ ਹੀ ਹੈ, ਜਿਵੇਂ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਸੀ ਤੇ ਧੱਕੇ ਨਾਲ ਗੁਰੂ ਮਹਾਰਾਜ ਨੂੰ ਆਪਣੇ ਘਰ ਬੁਲਾਉਣਾ ਚਾਹਿਆ ਤੇ ਸਤਿਗੁਰੂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਸਤਿਗੁਰੂ ਨੂੰ ਪਤਾ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ, ਵੀ ਇਹਦੀ ਹੱਕ ਦੀ ਕਮਾਈ ਨਹੀਂ ਹੈ। ਲੋਕਾਂ ਦੇ ਕੋਲੋਂ ਖੂਨ ਪਸੀਨਾ ਵਹਾ ਕੇ ਇਕੱਠੀ ਕੀਤੀ ਹੋਈ ਮਾਇਆ ਇਹਨੇ ਜ਼ਬਰਦਸਤੀ ਖੋਹ ਕੇ ਹੁਣ ਉਹਦਾ ਇਹ ਬ੍ਰਹਮ ਭੋਜ ਕਰ ਰਿਹਾ ਹੈ। ਗੁਰੂ ਮਹਾਰਾਜ ਨੂੰ ਜ਼ਬਰਦਸਤੀ ਇਸਨੇ ਆਪਣੇ ਕੋਲ ਸੱਦਿਆ ਤਾਂ ਸਤਿਗੁਰੂ ਮਹਾਰਾਜ ਨੇ ਇਹਦੇ ਮਾਲ ਪੂੜਿਆਂ ਦੇ ਵਿੱਚੋਂ ਲੋਹ ਦੀਆਂ ਧਾਰਾਂ ਵਹਾਈਆਂ। ਮਲਕ ਭਾਗੋ ਦੇ ਕੋਧਰੇ ਦੇ ਟੁਕੜਿਆਂ ਵਿੱਚੋਂ ਦੁੱਧ ਦੀਆਂ ਧਾਰਾਂ ਵਗਾ ਕੇ ਇਹ ਗੱਲ ਸਮਝਾਈ, ਤੇਰੀ ਤਾਂ ਵੀ ਜਿਹੜੀ ਕਮਾਈ ਹੈ ਲੋਕਾਂ ਦਾ ਖੂਨ ਵੀਟਿਆ ਹੈ, ਇਸ ਲਈ ਅਸੀਂ ਤੇਰੇ ਘਰ ਨਿਉਂਦਾ ਛਕਣ ਵਾਸਤੇ ਨਹੀਂ ਸੀ ਆਏ। ਤੇ ਭਾਈ ਲਾਲੋ ਧਰਮ ਦੀ ਕਿਰਤ ਕਰ ਰਿਹਾ ਹੈ, ਇਹਦੇ ਘਰ ਦੀ ਕਮਾਈ ਪਵਿੱਤਰ ਹੈ, ਦੁੱਧ ਵਰਗੀ ਹੈ, ਅਸੀਂ ਇਸ ਲਈ ਇਹਦੇ ਘਰ ਦਾ ਖਾਣਾ ਪਸੰਦ ਕਰਦੇ ਹਾਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੀਆਂ ਉੱਚੀ ਨੀਵੀਂ ਜਾਤ ਵਾਲੀਆਂ ਹੋਰ ਹਿੰਦੂ ਇਸਤਰੀਆਂ ਹੋਣਗੀਆਂ ਵੀ ਉਹ ਵੀ ਇਸੇ ਲੇਖੇ ਵਿੱਚ ਲਾਈਆਂ ਜਾਣਗੀਆਂ, ਭਾਵ ਉਹਨਾਂ ਤੇ ਵੀ ਜਿਆਤੀਆਂ ਹੋਣਗੀਆਂ, ਉਹਨਾਂ ਦੇ ਨਾਲ ਵੀ ਜਬਰ ਜਨਾਹ ਹੋਵੇਗਾ।
ਖੂਨ ਕੇ ਸੋਹਲੇ ਗਾਵੀ ਹੈ ਨਾਨਕ ਰਥ ਕਾ ਕੁੰਗੂ ਪਾਏ ਵੇ ਲਾਲੋ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੋ ਨੂੰ ਮੁਖਾਤਬ ਹੋ ਕੇ ਆਖ ਰਹੇ ਨੇ ਐ ਭਾਈ ਲਾਲੋ, ਹੁਣ ਇੱਥੇ ਖੂਨ ਦੇ ਸੋਹਲੇ ਗਾਵੇ ਜਾਣਗੇ, ਜੰਗੀ ਗੀਤ ਗਾਏ ਜਾਣਗੇ, ਮਾਰ ਲੋ ਬਸ ਇਹੀ ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ। ਰਥ ਕਾ ਕੁੰਗੂ ਪਾਏ ਵੇ ਲਾਲੋ ਤੇ ਨਾਲ ਕੁੰਗੂ ਕੇਸਰ ਦੀ ਥਾਂ ਤੇ ਹੁਣ ਰਥ ਦਾ ਲਹੂ ਦਾ ਹੀ ਇਹਨਾਂ ਦੇ ਸਿਰ ਦੇ ਵਿੱਚ ਕੇਸਰ ਪਾਇਆ ਜਾਵੇਗਾ, ਭਾਵ ਖੂਨ ਦੇ ਟਿੱਕੇ ਇਹਨਾਂ ਦੇ ਮੱਥੇ ਵਿੱਚ ਲਾਏ ਜਾਣਗੇ।
ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਮੈਂ ਤੇ ਉਸ ਸਾਹਿਬ ਦੇ ਗੁਣ ਗਾ ਰਿਹਾ ਹਾਂ, ਮਾਸਪੁਰੀ ਵਿੱਚ ਆਖ ਮਸੋਲਾ, ਪਰ ਮੈਂ ਨਾਲ ਇਹ ਵੀ ਮਸਲਾ ਆਖ ਰਿਹਾ ਹਾਂ, ਮਸਲਾ ਦੱਸ ਰਿਹਾ ਹਾਂ। ਮਾਸਪੁਰੀ ਵਿੱਚ ਇਸ ਇਮਨਾਬਾਦ ਪੁਰੀ ਨਗਰੀ ਵਿੱਚ ਮਾਸ ਹੀ ਮਾਸ ਫੈਲ ਜਾਵੇਗਾ, ਲਾਸ਼ਾਂ ਦੇ ਢੇਰ ਲੱਗ ਜਾਣਗੇ, ਐਸਾ ਸਮਾਂ ਆਵੇਗਾ।
ਜਿੰਨੀ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਰੰਗ ਰਵਾਈ ਤੇ ਜਿਸਨੇ ਇਸ ਨੂੰ ਵੀ ਇਸ ਸੋਹਣੇ ਮਾਇਆ ਦੇ ਰੰਗ ਦੇ ਵਿੱਚ ਰਵਾਈ ਦਾ ਅਰਥ ਰਚਾਇਆ ਹੋਇਆ ਹੈ, ਬੈਠਾ ਵੇਖਿਆ ਵੱਖ ਅਕੇਲਾ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੋਂ ਵੱਖ ਹੋ ਕੇ ਇਕੱਲਾ ਤਨਹਾ ਉਹ ਬੈਠਾ ਹੋਇਆ ਸਾਰੇ ਖੇਲ ਤਮਾਸ਼ੇ ਨੂੰ ਵੇਖ ਰਿਹਾ ਹੋਵੇਗਾ। ਭਾਵ ਇਹ ਸਾਰੀ ਸ੍ਰਿਸ਼ਟੀ ਬਣਾਈ ਤੇ ਉਸੇ ਵਾਹਿਗੁਰੂ ਦੀ ਹੈ, ਉਸੇ ਨੇ ਵੱਖੋ ਵੱਖਰੇ ਮਾਇਆ ਦੇ ਰੰਗਾਂ ਵਿੱਚ ਇਸ ਨੂੰ ਰਚਾਇਆ ਹੋਇਆ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਲੱਗਿਆ ਹੋਇਆ ਹੈ, ਪਰ ਉਹ ਮਾਲਕ ਇਹਨਾਂ ਸਾਰਿਆਂ ਤੋਂ ਵੱਖਰਾ ਹੋ ਕੇ ਇਕੱਲਾ ਬੈਠ ਕੇ ਸਾਰਾ ਤਮਾਸ਼ਾ ਵੇਖੇਗਾ।
ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚਾ ਸੋ ਸਾਹਿਬ, ਉਹ ਮਾਲਕ ਸੱਚਾ ਹੈ ਤੇ ਸੱਚ ਤਪਾਵਸ ਉਹਦਾ ਨਿਆਂ ਵੀ ਸੱਚਾ ਹੋਵੇਗਾ, ਉਹ ਮਾਲਕ ਵੀ ਸੱਚਾ ਹੈ ਉਹਦਾ ਨਿਆਂ ਵੀ ਸੱਚਾ ਹੋਵੇਗਾ। ਸੱਚੜਾ ਨਿਆਉ ਕਰੇਗੋ ਮਸੋਲਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਅਸੀਂ ਮਸਲਾ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਵੀ ਉਹ ਵਾਹਿਗੁਰੂ ਸੱਚਾ ਹੀ ਨਿਆਂ ਕਰੇਗਾ, ਕਿਉਂਕਿ ਉਹ ਆਪ ਸੱਚਾ ਮਾਲਕ ਹੈ, ਉਹਦੇ ਘਰ ਦਾ ਨਿਆਂ ਵੀ ਸੱਚਾ ਹੈ। ਹੁਣ ਇਸ ਵੇਲੇ ਵੀ ਉਹ ਸੱਚਾ ਹੀ ਨਿਆਂ ਕਰੇਗਾ, ਕਿਉਂਕਿ ਹੁਣ ਇਹ ਜਿਹੜੇ ਪਠਾਨ ਲੋਕ ਨੇ ਬੜੇ ਜ਼ਾਲਮ ਹੋ ਗਏ ਨੇ, ਪਾਪੀ ਹੋ ਗਏ ਨੇ, ਧੀਆਂ ਭੈਣਾਂ ਦੀ ਵੀ ਬੇਪਤੀ ਕਰਦੇ ਨੇ, ਸਾਧੂ ਸੰਤਾਂ ਦਾ ਵੀ ਨਿਰਾਦਰ ਕਰਦੇ ਨੇ, ਤੇ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਵਾਹਿਗੁਰੂ ਸੱਚਾ ਨਿਆਂ ਕਰੇਗਾ।
ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੇ ਏਮਨਾਬਾਦ ਦੇ ਪਠਾਨ ਨੇ, ਕਾਇਆ ਕੱਪੜ, ਇਹਨਾਂ ਦਾ ਜਿਹੜਾ ਕਾਇਆ ਰੂਪੀ ਕੱਪੜਾ ਹੈ, ਟੁਕੜੇ ਟੁਕੜੇ ਹੋ ਜਾਵੇਗਾ, ਪੁਰਜਾ ਪੁਰਜਾ ਹੋ ਜਾਵੇਗਾ। ਹਿੰਦੁਸਤਾਨ ਸਮਾਲਸੀ ਬੋਲਾ, ਜਿਹੜਾ ਉਸ ਵੇਲੇ ਹਿੰਦੁਸਤਾਨ ਮੁਲਕ ਹੈ, ਇਹ ਸਾਡੇ ਬਚਨਾਂ ਨੂੰ ਯਾਦ ਕਰੇਗਾ ਬਈ ਹਾਂ, ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਬਚਨ ਆਖੇ ਸਨ ਤੇ ਐਨ ਪੂਰੇ ਹੋਏ।
ਹਾਵਨ ਅਠਤਰ ਜਾਨ ਸਤਾਨਵੇ ਹੋਰ ਵੀ ਉੜਸੀ ਮਰਦ ਕਾ ਚੇਲਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਿਹੜੀ ਉਸ ਵੇਲੇ ਸਦੀ ਚੱਲ ਰਹੀ ਸੀ ਉਹਨੂੰ ਆਪਣੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਅੱਗੇ ਸ਼ਬਦ ਉਚਾਰਨ ਕੀਤੇ, ਅਗਲੀ ਪੰਕਤੀ ਉਚਾਰਨ ਕੀਤੀ। ਆਵਨ ਅਠੱਤਰ ਵੀ ਇਹ ਜਿਹੜੇ ਪਠਾਨ ਨੇ 1578 ਵਿੱਚ ਆਉਣਗੇ, ਤੇ ਜਾਣ 97 ਤੇ ਫਿਰ ਇਹ 97 ਦੇ ਵਿੱਚ 1597 ਦੇ ਵਿੱਚ ਚਲੇ ਜਾਣਗੇ, ਕਿਉਂਕਿ ਉਸ ਵੇਲੇ ਬਿਕਰਮੀ ਸੰਮਤ ਹੀ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸੀ। ਉਹਦੇ ਅਨੁਸਾਰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਹੈ ਵੀ ਉਹ 1578 ਦੇ ਵਿੱਚ ਪਠਾਨ ਆਉਣਗੇ ਤੇ 1597 ਦੇ ਵਿੱਚ ਉਹ ਚਲੇ ਜਾਣਗੇ। ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਇੱਕ ਹੋਰ ਵੀ ਮਰਦ ਦਾ ਚੇਲਾ ਉੱਠੇਗਾ। ਇਹ ਜਿਹੜਾ ਇਸ਼ਾਰਾ ਹੈ ਸ਼ੇਰਸ਼ਾਹ ਸੂਰੀ ਵੱਲ ਹੈ। ਦੱਸਦੇ ਨੇ ਜਦੋਂ ਬਾਬਰ ਦਾ ਹਿੰਦੁਸਤਾਨ ਦੇ ਵਿੱਚ ਹਮਲਾ ਹੋਇਆ ਉਸ ਵੇਲੇ ਇਹ 1578 ਬਿਕਰਮੀ ਸੰਮਤ ਸੀ, ਔਰ ਇਹ ਬਾਬਰ ਨੇ 5 ਹਮਲੇ ਕੀਤੇ। ਉਸ ਵੇਲੇ ਇਹ ਤੀਜਾ ਹਮਲਾ ਸੀ ਜੋ 1578 ਬਿਕਰਮੀ ਸੰਮਤ ਵਿੱਚ ਹੋਇਆ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਉਸ ਵੇਲੇ ਬਚਨ ਆਖੇ ਵੀ ਇਹ 1578 ਦੇ ਵਿੱਚ ਆਉਣਗੇ ਤੇ ਜਾਣ 97 ਦੇ ਵਿੱਚ ਇਹ ਪਠਾਨ ਚਲੇ ਜਾਣਗੇ। ਇਹ ਵੀ 15ਵੀਂ ਸਦੀ ਦੇ ਨਾਲ ਹੀ ਜੋੜ ਕੇ ਇਹ ਗੱਲ ਆਖੀ ਗਈ ਹੈ, ਕਿਉਂਕਿ ਜਿਸ ਵੇਲੇ ਕੋਈ ਸਦੀ ਚੱਲ ਰਹੀ ਹੋਵੇ ਨਾ ਤਾਂ ਉਸ ਵੇਲੇ ਉਹ ਸਦੀ ਦਾ ਅੰਕ ਉਹ ਘੱਟ ਹੀ ਜਣਾਇਆ ਜਾਂਦਾ ਹੈ। ਜਿਵੇਂ ਹੁਣ ਫਰਜ਼ ਕਰੋ ਹੁਣ ਜਿਹੜਾ ਸਨ ਹੈ 2007 ਚੱਲ ਰਿਹਾ ਹੈ, ਹੁਣ 2000 ਤਾਂ ਕਿਤੇ ਘੱਟ ਹੀ ਲਿਖਣ ਨੂੰ ਮਿਲਦਾ ਹੈ, ਉਹ ਸਿੱਧੀ ਹੀ ਤਰੀਕ ਤੇ ਮਹੀਨਾ ਲਿਖ ਕੇ ਤੇ ਉਗਾਂ 7 ਲਿਖ ਦਿੱਤਾ ਜਾਂਦਾ, ਸਦੀ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵੇਲੇ 15ਵੀਂ ਸਦੀ ਚੱਲ ਰਹੀ ਸੀ, ਉਸ ਸਦੀ ਦਾ ਜ਼ਿਕਰ ਨਹੀਂ ਕੀਤਾ। ਪ੍ਰਚਲਿਤ ਲੋਕਾਂ ਦੇ ਰਿਵਾਜ ਦੇ ਅਨੁਸਾਰ ਸਿਰਫ ਉਹ ਸਾਲ ਹੀ ਲਿਖ ਦਿੱਤੇ ਨੇ, ਆਵਨ 78 ਵੀ 1578 ਵਿੱਚ ਪਠਾਨ ਆਉਣਗੇ ਤੇ ਫਿਰ ਉਹ 1597 ਦੇ ਵਿੱਚ ਚਲੇ ਜਾਣਗੇ, ਤੇ ਹੋਰ ਵੀ ਮਰਦ ਦਾ ਚੇਲਾ ਇਹਨਾਂ ਦੇ ਵਿੱਚੋਂ ਸ਼ੇਰ ਸ਼ਾਹ ਸੂਰੀ ਉੱਠੇਗਾ। ਇਉਂ ਇਹ ਪਠਾਣਾ ਦੇ ਰਾਜ ਦੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖੀ, ਔਰ ਪਹਿਲਾ ਤੇ ਇਹੀ ਭਾਵ ਵਿਦਵਾਨਾਂ ਨੇ ਪ੍ਰਗਟ ਕੀਤਾ ਹੈ ਤੇ ਦੂਸਰਾ ਇਹਦੇ ਬਾਰੇ ਮੁਗਲ ਬਾਦਸ਼ਾਹ ਦੇ ਬਾਰੇ ਗੁਰੂ ਮਹਾਰਾਜ ਨੇ ਭਵਿੱਖਬਾਣੀ ਕੀਤੀ। ਆਵਨ 78 ਹੈ ਕਿਉਂਕਿ ਬਾਬਰ ਦਾ ਤੀਜਾ ਹਮਲਾ 1578 ਸੰਮਤ ਵਿੱਚ ਹੋਇਆ ਸੀ ਵੀ ਇਹ 1578 ਵਿੱਚ ਮੁਗਲ ਆਉਣਗੇ ਤੇ ਜਾਣ 97 ਫਿਰ ਅੱਗੇ 219 ਸਾਲ ਰਾਜ ਕਰਨਗੇ, ਫਿਰ 1797 ਦੇ ਵਿੱਚ ਇੱਥੋਂ ਇਹ ਹਿੰਦੁਸਤਾਨ ਦੇ ਵਿੱਚੋਂ ਜਾਣਗੇ। ਇਹ ਮੁਗਲ ਬਾਦਸ਼ਾਹ ਬਾਬਰ ਦੇ ਰਾਜ ਦੀ ਗੱਲ ਗੁਰੂ ਮਹਾਰਾਜ ਨੇ ਇਸ ਸੰਮਤ ਵਿੱਚ ਪ੍ਰਗਟ ਕੀਤੀ ਹੈ, ਕਿਉਂਕਿ ਬਾਬਰ ਦਾ ਤੀਜਾ ਹਮਲਾ 1578 ਬਿਕਰਮੀ ਵਿੱਚ ਹੋਇਆ, ਫਿਰ ਉਸਨੇ ਹੌਲੀ ਹੌਲੀ ਇਸ ਹਿੰਦੁਸਤਾਨ ਤੇ ਆਪਣੀ ਬਾਦਸ਼ਾਹੀ ਕਾਇਮ ਕੀਤੀ। ਉਸ ਤੋਂ ਬਾਅਦ ਕੁਛ ਸਮਾਂ ਸ਼ੇਰ ਸ਼ਾਹ ਸੂਰੀ ਨੇ ਹਮਾਊਂ ਬਾਦਸ਼ਾਹ ਕੋਲੋਂ ਰਾਜ ਪਾਖੋ ਵੀ ਲਿਆ। ਤਕਰੀਬਨ 78 ਤੋਂ 97 ਸਾਲ ਤੱਕ ਪਠਾਣਾ ਦਾ ਫਿਰ ਰਾਜ ਇਸ ਹਿੰਦੁਸਤਾਨ ਦੇ ਵਿੱਚ ਹੋਇਆ ਹੈ। ਪਰ ਇਹ ਜਿਹੜੇ ਮੁਗਲ ਬਾਦਸ਼ਾਹ ਸਨ ਇਹ 78 ਤੋਂ ਲੈ ਕੇ 1797 ਤੱਕ ਹਿੰਦੁਸਤਾਨ ਦੇ ਵਿੱਚ ਰਹੇ। ਇਸ ਤੋਂ ਬਾਅਦ ਫਿਰ ਇਹਨਾਂ ਦੀ ਸਲਤਨਤ ਖਤਮ ਹੋ ਗਈ ਸੀ। ਇਹ ਉਸ ਮੁਗਲ ਬਾਦਸ਼ਾਹ ਤੇ ਪਠਾਣਾ ਦੇ ਸੰਬੰਧ ਵਿੱਚ ਹੀ ਇਹ ਗੁਰੂ ਮਹਾਰਾਜ ਨੇ ਬਚਨ ਉਚਾਰਨ ਕੀਤੇ ਸਹੀ ਜਾਪਦੇ ਹਨ। ਦੂਸਰੇ ਨੰਬਰ ਤੇ ਕੁਛ ਪਿੱਛੇ ਜੇ ਆਪਾਂ ਇਹ ਵੀ ਸੁਣਦੇ ਰਹੇ ਹਾਂ ਬਈ ਕਈ ਜਿਹੜੇ ਲੋਕ ਸਨ ਜਿਨ੍ਹਾਂ ਵਿੱਚੋਂ ਇੱਕ ਬਾਬਾ ਅਮਰ ਸਿੰਘ ਗੁਮਟੀ ਦਾ ਹੋਇਆ ਤੇ ਉਹਨੇ ਆ ਜਿਹੜਾ ਹੁਣ ਚੱਲ ਰਿਹਾ ਸੀ ਨਾ ਸਨ ਪਿੱਛੇ 1978 ਦੇ ਵਿੱਚ ਉਹਦੇ ਨਾਲ ਵੀ ਇਸ ਘਟਨਾ ਨੂੰ ਜੋੜਨ ਦਾ ਯਤਨ ਕੀਤਾ ਬਈ 1978 ਵਿੱਚ ਸੰਤ ਜਰਨੈਲ ਸਿੰਘ ਜੀ ਆਏ ਤੇ ਫਿਰ ਉਹ 97 ਦੇ ਵਿੱਚ ਜਾਣਗੇ ਪਾਵੋ ਕੁਛ ਨਾ ਕੁਛ ਕਰਕੇ ਜਾਣਗੇ ਉਹਨਾਂ ਨੇ ਇਸ ਤਰ੍ਹਾਂ ਵੀ ਜੋੜਿਆ ਪਰ ਉਹ ਗੱਲਾਂ ਤਕਰੀਬਨ ਸਾਰੀਆਂ ਝੂਠੀਆਂ ਸਾਬਤ ਹੋਈਆਂ ਨੇ। ਪਰ ਇਹਦੇ ਬਾਰੇ ਮਹਾਂਪੁਰਖ ਇਹੀ ਵਿਚਾਰ ਦੱਸਦੇ ਸਨ ਵੀ ਇਹ ਜਿਹੜਾ ਮੇਨ ਸੰਬੰਧ ਹੈ ਨਾ ਇਹਦਾ ਬਾਬਰ ਦੇ ਨਾਲ ਹੀ ਸੰਬੰਧ ਤੇ ਸ਼ਬਦ ਉਚਾਰਨ ਹੋਇਆ ਨਾ ਬਾਬਰ ਦੇ ਹਮਲੇ ਦੇ ਨਾਲ ਇਹ ਉਸ ਬਾਬਰ ਖਾਨਦਾਨ ਦੇ ਨਾਲ ਹੀ ਸੰਬੰਧਤ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਵੀ ਇਹ ਜਿਹੜੇ ਮੁਗਲ ਨੇ 78 ਵਿੱਚ ਆਉਣਗੇ ਕਿਉਂਕਿ ਉਦੋਂ ਬਾਬਰ ਦਾ ਹਮਲਾ ਹੋਇਆ ਨਹੀਂ ਸੀ ਜਦੋਂ ਇਹ ਸ਼ਬਦ ਉਚਾਰਨ ਕੀਤਾ ਕਿਉਂਕਿ ਇਹ ਭਵਿੱਖਬਾਣੀ ਦੇ ਰੂਪ ਦੇ ਵਿੱਚ ਸ਼ਬਦ ਹੈ। ਪਹਿਲਾਂ ਹੀ ਗੁਰੂ ਮਹਾਰਾਜ ਨੇ ਇਹ ਬਚਨ ਕਹੇ ਸਨ ਬਈ ਇਹ ਮੁਗਲ 1578 ਵਿੱਚ ਆਉਣਗੇ ਤੇ ਜਾਣ 97 ਤੇ ਫਿਰ 1797 ਵਿੱਚ ਚਲੇ ਜਾਣਗੇ। 219 ਸਾਲ ਇਹਨਾਂ ਦਾ ਹਿੰਦੁਸਤਾਨ ਤੇ ਰਾਜ ਰਵੇਗਾ। ਹੋਰ ਵੀ ਉੱਠ ਸੀ ਮਰਦ ਕਾ ਚੇਲਾ ਤੇ ਫਿਰ ਮਰਦ ਇੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਲਿਖਿਆ ਹੈ ਜਿਵੇਂ ਕਿ ਇਹ ਵੀ ਬਚਨ ਭਾਈ ਗੁਰਦਾਸ ਦੀ ਬਾਣੀ ਵਿੱਚ ਆਉਂਦੇ ਨੇ ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਮਰਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਸ਼ਬਦ ਵੀ ਲਿਖਿਆ ਵਿਦਵਾਨ ਮੰਨਦੇ ਨੇ ਤੇ ਮਰਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਮਰਦ ਦਾ ਚੇਲਾ ਕੀ ਹੋ ਗਿਆ ਖਾਲਸਾ ਪੰਥ ਉਹ ਵੀ ਉੱਠੇਗਾ ਉਹ ਵੀ ਇਹਨਾਂ ਨੂੰ ਸਜ਼ਾ ਦੇਵੇਗਾ ਤੇ ਖਾਲਸਾ ਪੰਥ ਨੇ ਫਿਰ ਜਿਹੜੇ ਮੁਗਲ ਜ਼ਾਲਮ ਸਨ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ। ਔਰ ਇਸ ਢੰਗ ਦੇ ਨਾਲ ਵੀ ਇਹਨਾਂ ਇਸ ਪੰਕਤੀ ਦਾ ਅਰਥ ਕੀਤਾ ਜਾਂਦਾ ਹੈ ਵੀ ਆਵਨ 78 ਜਾਣ 97 ਪਹਿਲਾਂ ਤੇ ਪਠਾਣਾ ਦੇ ਬਾਰੇ ਕਿਉਂਕਿ ਉਸ ਵੇਲੇ ਲੋਧੀ ਪਠਾਣਾ ਦਾ ਰਾਜ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ ਫਿਰ ਉਹਨਾਂ ਦੇ ਹੁੰਦਿਆਂ ਹੁੰਦਿਆਂ ਹੀ ਚੁਗੱਤੇ ਖਾਨਦਾਨ ਦੇ ਮੁਗਲਾਂ ਦਾ ਰਾਜ ਹੋਇਆ ਬਾਬਰ ਦਾ ਹਮਲਾ ਹੋਇਆ ਤੇ ਫਿਰ ਉਹ 219 ਸਾਲ ਉਹਨਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ। ਉਸ ਤੋਂ ਬਾਅਦ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਫਿਰ ਉਹਨਾਂ ਦਾ ਚੇਲਾ ਖਾਲਸਾ ਪੰਥ ਹੋਇਆ ਤੇ ਜਿਸ ਨੇ ਇਸ ਮੁਗਲ ਸਲਤਨਤ ਨੂੰ ਤੇ ਅੱਗੇ ਖਾਰੇ ਸਮੁੰਦਰ ਦੇ ਵਿੱਚ ਪੁੱਟ ਕੇ ਸੁੱਟ ਦਿੱਤਾ ਸੀ ਭਾਈ ਬੰਦਾ ਸਿੰਘ ਬਹਾਦਰ ਨੇ ਸਰਹੰਦੀ ਇੱਟ ਦੇ ਨਾਲ ਇੱਟ ਖੜਕਾਈ ਤੇ ਅਤੇ ਹੋਰ ਵੀ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਫਿਰ ਭਾਈ ਬਘੇਲ ਸਿੰਘ ਨੇ ਦਿੱਲੀ ਤੇ ਵੀ ਕਬਜ਼ਾ ਕੀਤਾ ਉੱਥੇ ਗੁਰੂ ਧਾਮਾਂ ਦੀ ਗੁਰੂ ਅਸਥਾਨਾਂ ਦੀ ਸੇਵਾ ਕਰਾਈ। ਇਸ ਲਈ ਮਰਦ ਕਾ ਚੇਲਾ ਇਹ ਖਾਲਸਾ ਪੰਥ ਹੈ। ਇਹਦੇ ਵਿੱਚ ਬਘੇਲ ਸਿੰਘ ਵੀ ਆ ਜਾਂਦਾ ਹੈ ਬੰਦਾ ਸਿੰਘ ਬਹਾਦਰ ਵੀ ਆ ਜਾਂਦਾ ਹੈ ਤੇ ਨਾਲ ਹੋਰ ਵੀ ਜਿਹੜੇ ਗੁਰੂ ਮਹਾਰਾਜ ਦੇ ਸਿੰਘ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਸੀ ਤੇ ਇਸੇ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਵੀ ਨਾਂ ਉਸ ਖਾਲਸਾ ਪੰਥ ਦੇ ਨਾਲ ਜੁੜਦਾ ਹੈ ਵੀ ਉਹ ਮਰਦ ਦਾ ਚੇਲਾ ਵੀ ਉੱਠੇਗਾ।
ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਕੀ ਬਾਣੀ ਨਾਨਕ ਆਖਿਆ ਵੀ ਇਹ ਸੱਚ ਦੀ ਬਾਣੀ ਅਸੀਂ ਆਖ ਰਹੇ ਹਾਂ ਭਾਵੇਂ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਨੂੰ ਜਿਵੇਂ ਅਨੁਭਵ ਹੋਇਆ ਹੈ ਜਿਵੇਂ ਉਹਦੀ ਪ੍ਰੇਰਣਾ ਹੋਈ ਹੈ ਸੱਚ ਦੀ ਬਾਣੀ ਅਸੀਂ ਆਖ ਰਹੇ ਹਾਂ। ਸੱਚ ਸੁਣਾਈ ਸੀ ਸੱਚ ਕੀ ਬੇਲਾ ਜਦੋਂ ਸੱਚ ਦੀ ਬੇਲਾ ਘੜੀ ਆਈ ਉਸ ਵੇਲੇ ਲੋਕ ਇਹ ਸੱਚ ਸੁਣਾਉਣਗੇ ਇਹ ਸੱਚੀ ਗੱਲ ਆਖਣਗੇ ਬਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਬਚਨ ਕੀਤੇ ਸਨ ਤੇ ਸਮੇਂ ਨਾਲ ਇਹ ਸਾਰੇ ਪੂਰੇ ਹੋਏ।
ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਓ ਹੁਕਮ ਸਭ ਵਰਤਨੀ
ਲਓ ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਸ਼ਬਦ ਆ ਰਿਹਾ ਹੈ ਤਲੰਗ ਮਹੱਲਾ ਚੌਥਾ ਕਰ ਦੂਜਾ ਤਲੰਗ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦੂਜੇ ਕਰ ਸੁਰਤਾਲ ਦੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਰੰਭ ਦੇ ਵਿੱਚ ਮੰਗਲਾ ਚਰਨ ਕੀਤਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ਼ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਈ ਪ੍ਰਾਪਤ ਹੁੰਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਬਈ ਸਾਨੂੰ ਕਿਹਦੀ ਤਾਰੀਫ਼ ਕਰਨੀ ਚਾਹੀਦੀ ਹੈ ਕਿਉਂਕਿ ਕਈ ਲੋਕ ਦੁਨੀਆਂ ਨੂੰ ਸਲਾਹੁੰਦੇ ਨਹੀਂ ਥੱਕਦੇ ਕਈ ਲੋਕ ਵੱਡੇ ਲੋਕਾਂ ਦੀ ਖੁਸ਼ਾਮਦ ਕਰਦੇ ਨਹੀਂ ਥੱਕਦੇ ਤੇ ਸਤਿਗੁਰੂ ਦਾ ਹੁਕਮ ਹੈ ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਏ ਸੱਚਾ ਵੇਪਰ ਵਾਹੋ ਜੇ ਤੁਸੀਂ ਤਾਰੀਫ ਕਰਨੀ ਹੈ ਤੇ ਵਾਹਿਗੁਰੂ ਦੀ ਕਰੋ ਸਾ ਲਾਹੇ ਹੋ ਸੱਚ ਸਭ ਉਪਰ ਹਰ ਤਨੀ ਤੁਸੀਂ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੋ ਤੇ ਸਲਾਹੁੰਦੇ ਰਹੋ ਸਭ ਉਪਰ ਹਰ ਤਨੀ ਕਿਉਂਕਿ ਸਭ ਤੋਂ ਉਪਰ ਉਹ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੀ ਹੈ ਸਾਨੂੰ ਉਹਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨਾਹੀ ਕੋਈ ਸ਼ਰੀਕ ਜਿਸ ਵਾਹਿਗੁਰੂ ਦਾ ਕੋਈ ਸ਼ਰੀਕ ਵੀ ਨਹੀਂ ਹੈ ਕਿਸ ਲੇਖੇ ਹੋਊਗਣੀ ਦੱਸੋ ਉਸਨੂੰ ਕਿਸ ਲੇਖੇ ਦੇ ਵਿੱਚ ਗਿਣਿਆ ਜਾਵੇ ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਵੀ ਗਿਣਤੀ ਮਿਣਤੀ ਵਿੱਚ ਨਹੀਂ ਲਿਆਂਦਾ ਜਾ ਸਕਦਾ ਉਹਦੀ ਸਾਨੂੰ ਸਿਫਤ ਸਲਾਹ ਹੀ ਕਰਨੀ ਚਾਹੀਦੀ ਹੈ ਬੇਅੰਤ ਕਹਿਣਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ
ਸਭ ਆਏ ਹੁਕਮ ਖਸਮਾਓ ਹੁਕਮ ਸਭ ਵਰਤਨੀ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਾਰੇ ਜੀਵ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਏ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਸਭ ਵਰਤਨੀ ਤੇ ਸਾਰੇ ਹੁਕਮ ਦੇ ਵਿੱਚ ਹੀ ਵਰਤ ਰਹੇ ਹਨ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਆਏ ਨੇ ਤੇ ਉਹਦੇ ਹੁਕਮ ਦੇ ਵਿੱਚ ਹੀ ਹੁਣ ਵਰਤ ਰਹੇ ਹਨ
ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਸਾਹਿਬ ਉਹ ਵਾਹਿਗੁਰੂ ਸੱਚਾ ਮਾਲਕ ਹੈ ਸਾਚਾ ਖੇਲ ਉਹਦਾ ਇਹ ਸੰਸਾਰ ਰੂਪੀ ਖੇਲ ਵੀ ਸੱਚਾ ਹੈ ਸਭ ਹਰ ਤਨੀ ਸਾਰਿਆਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ